ਸੌ ਸੌ ਸਿਪਾਹੀ ਜਿਹੜੇ ਮਰੇ ਨੇ ਇਹਨਾਂ ਨੂੰ 13 ਖੱਡਿਆਂ ਵਿੱਚ ਦੱਬਿਆ ਔਰ ਕਹਿਲੂਰ ਰਿਆਸਤ ਦੀ ਜਿਹੜੀ ਰਾਜਧਾਨੀ ਹੈ ਬਿਲਾਸਪੁਰ ਉਹਦੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਬਜ਼ਾ ਕੀਤਾ। ਬਿਲਾਸਪੁਰ ਬੜਾ ਪੁਰਾਣਾ ਸ਼ਹਿਰ ਸੀ, ਇੱਥੇ ਖੂਬ ਹੱਥ ਸਾਫ਼ ਕੀਤਾ। ਜਿੰਨੇ ਪਹਾੜੀ ਰਾਜੇ ਨੇ ਇਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਈਨ ਮੰਨ ਲਈ। ਉਧਰ ਸਕੇਤ ਮੰਡੀ ਦਾ ਰਾਜਾ ਜੋ ਗੁਰੂ ਘਰ ਦਾ ਸ਼ਰਧਾਲੂ ਵੀ ਹੈ, ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਮਿਲਿਆ, ਅਨੇਕਾਂ ਤੋਹਫੇ ਲੈ ਕੇ ਆਇਆ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆਇਆ ਔਰ ਉਹ ਭੇਟਾਵਾਂ ਬਾਬਾ ਜੀ ਦੇ ਚਰਨਾਂ ਚ ਭੇਟ ਕੀਤੀਆਂ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਵੀ ਸਕੇਤ ਮੰਡੀ ਦੇ ਰਾਜੇ ਸੁੱਧ ਸੈਨ ਦਾ ਬੜਾ ਸਤਿਕਾਰ ਕੀਤਾ, ਇੱਥੋਂ ਤੱਕ ਕਿ ਇੱਕ ਅਲੂਣੀਏ ਸਾਧ ਵਾੜੀ ਜਿਹੜੀ ਪੋਥੀ ਸੀ ਬਾਬਾ ਜੀ ਦੇ ਕੋਲ, ਜਿਹਦੇ ਚ ਮੰਤਰ ਜੰਤਰ ਲਿਖੇ ਹੋਏ ਸਨ, ਬਾਬਾ ਜੀ ਨੇ ਰਾਜੇ ਸੁੱਧ ਸੈਨ ਨੂੰ ਦੇ ਦਿੱਤੀ ਕਿ ਤੈਨੂੰ ਕੋਈ ਲੋੜ ਪਵੇ ਤੇ ਇਹਦੇ ਵਿੱਚੋਂ ਕਾਰਜ ਸਿੱਧ ਕਰ ਲਵੀਂ। ਤੋ ਪਹਾੜ ਦੇ ਇਹਨਾਂ ਇਲਾਕਿਆਂ ਵਿੱਚ ਬਾਬਾ ਬੰਦਾ ਸਿੰਘ ਜੀ ਵਿਚਰ ਰਹੇ ਨੇ, ਸਕੇਤ ਮੰਡੀ ਪਹੁੰਚੇ ਨੇ, ਇੱਥੇ ਡੇਰਾ ਕੀਤਾ ਹੋਇਆ। ਮੰਡੀ ਦਾ ਰਾਜਾ ਬਾਬਾ ਜੀ ਦੀ ਬੜੀ ਟਹਿਲ ਸੇਵਾ ਕਰ ਰਿਹਾ ਤੇ ਪਹਾੜ ਦੇ ਇਲਾਕੇ ਦਾ ਸੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਕਰ ਰਹੇ ਨੇ, ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜ ਕੇ ਇਹ ਪਵਿੱਤਰ ਇਤਿਹਾਸ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਇਤਿਹਾਸ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ
ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹਰਾ ਤਬ ਬੰਦੇ ਕੇ ਦਿਲ ਆਏ, ਕੁੱਲੂ ਦੇਖੀਏ ਜਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਜਦੋਂ ਮੰਡੀ ਉਤਰੇ ਹੋਏ ਸਨ ਤੇ ਮਨ ਦੇ ਵਿੱਚ ਬਾਬਾ ਜੀ ਦੇ ਫੁਰਨਾ ਆਇਆ ਕਿ ਨੇੜੇ ਹੀ ਬੜਾ ਵੱਡਾ ਸ਼ਹਿਰ ਹੈ ਕੁੱਲੂ, ਜ਼ਿਲ੍ਹਾ ਕਾਂਗੜੇ ਵਿੱਚ ਬਿਆਸ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਇਹ ਬੜਾ ਵੱਡਾ ਨਗਰ ਹੈ ਕੁੱਲੂ, ਪ੍ਰਸਿੱਧ ਨਗਰ ਹੈ, ਬੜਾ ਸੋਹਣਾ ਰਮਣੀਕ ਇਲਾਕਾ ਹੈ ਤੇ ਸੋਹਣਾ ਰਮਣੀਕ ਇਲਾਕਾ ਜਾਣ ਕੇ ਬਾਬਾ ਜੀ ਦੇ ਰਿਹਦੇ ਚ ਫੁਰਨਾ ਹੋਇਆ ਕਿ ਕੁੱਲੂ ਦੀ ਜਿਹੜੀ ਰਿਆਸਤ ਹੈ ਉਹ ਚੱਲ ਕੇ ਵੇਖਣੀ ਚਾਹੀਦੀ ਹੈ।
ਸ੍ਰੀ ਮਹਿਸ਼ ਕੇ ਦਰਸ ਕਰ ਔਰ ਸਿਧਨ ਦਰਸ ਪਾਏ।
ਔਰ ਕਹਿੰਦੇ ਕੁੱਲੂ ਦੇ ਵਿੱਚ ਸੁਣਿਆ ਕਿ ਬੜੇ ਬੜੇ ਵੱਡੇ ਇਤਿਹਾਸਕ ਪੁਰਾਣੇ ਅਸਥਾਨ ਨੇ, ਉਥੇ ਮਹੇਸ਼ ਦਾ ਬੜਾ ਵੱਡਾ ਮੰਦਰ ਬਣਿਆ ਹੋਇਆ, ਹੋਰ ਵੀ ਬੜੇ ਬੜੇ ਸਿੱਧ ਪੁਰਸ਼ ਉਸ ਕੁੱਲੂ ਦੇ ਇਲਾਕੇ ਚ ਰਹਿੰਦੇ ਨੇ, ਉਹ ਸਾਰੇ ਵੇਖਣੇ ਚਾਹੀਦੇ ਨੇ। ਇਸ ਇਲਾਕੇ ਵਿਚ ਆਏ ਹੋਏ ਆ ਤੇ ਇਹ ਇਲਾਕਾ ਸਾਰਾ ਵੇਖਣਾ ਚਾਹੀਦਾ, ਇਹ ਸੰਕਲਪ ਬਾਬਾ ਜੀ ਨੇ ਆਪਣੇ ਹਿਰਦੇ ਚ ਕੀਤਾ ਹੈ।
ਤਬ ਬੰਦੇ ਨੇ ਸੋਈ ਕਹੇ,
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਆਪਣਾ ਸੰਕਲਪ ਪੂਰਾ ਕਰਨ ਵਾਸਤੇ ਉਹੀ ਕੰਮ ਕੀਤਾ ਜੋ ਮਨ ਚ ਫੁਰਨਾ ਆਇਆ।
ਜੋ ਬੰਦੇ ਦਿਲ ਰਾਤ ਠਏ,
ਉਹ ਰਾਤ ਵੇਲੇ ਮਨ ਵਿਚ ਸੋਚਿਆ ਕਿ ਕੁੱਲੂ ਚੱਲ ਕੇ ਵੇਖਣਾ ਚਾਹੀਦਾ, ਕੁੱਲੂ ਦਾ ਇਲਾਕਾ ਵਿਚਰ ਕੇ ਵੇਖਣਾ ਚਾਹੀਦਾ, ਉੱਥੇ ਦਾ ਸੈਲ ਕਰਨਾ ਚਾਹੀਦਾ, ਜੋ ਖਿਆਲ ਬਾਬਾ ਜੀ ਦੇ ਮਨ ਵਿਚ ਰਾਤ ਨੂੰ ਆਇਆ ਸੀ, ਅਗਲੇ ਦਿਨ ਚੜ੍ਹਦਿਆਂ ਆਪਣੇ ਉਸ ਖਿਆਲ ਨੂੰ ਬਾਬਾ ਜੀ ਨੇ ਪੂਰਾ ਕਰਨ ਵਾਸਤੇ ਉਦਮ ਕੀਤਾ।
ਬੰਦਾ ਕੁੱਲੂ ਮੈਂ ਵੜੇ ਉਜਾਏ,
ਬਾਬਾ ਬੰਦਾ ਸਿੰਘ ਜੀ ਬਹਾਦਰ ਮੰਡੀ ਤੋਂ ਚੱਲੇ, ਨਾਲ ਕੋਈ ਸਿੰਘ ਨਹੀਂ ਲਿਆ, ਨਾਲ ਕੋਈ ਸਿਪਾਹੀ ਨਹੀਂ ਲਿਆ, ਕੋਈ ਫੌਜ ਨਹੀਂ ਲਈ, ਇਕੱਲੇ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਕੁੱਲੂ ਦੇ ਇਲਾਕੇ ਚ ਜਾ ਪਹੁੰਚੇ। ਕੁੱਲੂ ਸ਼ਹਿਰ ਦੇ ਵਿਚ ਇਕੱਲੇ ਹੀ ਬਾਬਾ ਜੀ ਨੇ ਜਾ ਕੇ ਪ੍ਰਵੇਸ਼ ਕਰ ਦਿੱਤਾ।
ਸੋ ਰਾਜੇ ਉਹਨਾਂ ਲਈ ਉਹ ਫੜਾਏ,
ਜਿਹੜਾ ਕੁੱਲੂ ਦਾ ਰਾਜਾ ਸੀ ਉਹਦਾ ਨਾਂ ਸੀ ਰਾਜਾ ਮਾਨ ਸਿੰਘ, ਜਿਹੜਾ ਕੁੱਲੂ ਦੇ ਵਿਚ ਰਾਜ ਕਰਦਾ ਸੀ। ਰਾਜੇ ਮਾਨ ਸਿੰਘ ਨੂੰ ਪਤਾ ਲੱਗਾ ਕਿ ਮੇਰੇ ਸ਼ਹਿਰ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਆਏ ਨੇ ਤੇ ਇਕੱਲਾ ਆਇਆ ਹੋਇਆ ਬੰਦਾ, ਉਹਨੇ ਆਪਣੇ ਸਿਪਾਹੀ ਭੇਜੇ। ਕੁੱਲੂ ਦੇ ਰਾਜੇ ਦੇ ਕੋਲ ਵੀ ਸੁਨੇਹੇ ਪਹੁੰਚ ਚੁੱਕੇ ਸਨ ਸਰਕਾਰੀ ਕਿ ਕਿਸੇ ਤਰੀਕੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕੀਤਾ ਜਾਵੇ। तो राजे मान सिंह ने बाबा बंदा सिंह जी बहादुर नू कैद करन वास्ते उसे वक्त अपनी फौज भेज दिती।
सो राजे उन लयो फड़ाए,
बाबा बंदा सिंह जी बहादुर नू गिरफ्तार कर लिया, कैद कर लिया कुल्लू दे राजे ने, क्योंकि नाल कोई फौज नहीं सी, सिपाही नहीं सी। ए भी बाबा बंदा सिंह जी दी अपनी कोई खेड है, भी नाल कोई सूरमा नहीं लैके गए, कल्ले ही चले गए। हुण बाबा जी नूं पकड़ना केड़ा कोई सौखी गल थोड़ी सी, पर फिर भी बाबा जी अपना आप गिरफ्तार करवा दिता। राजे मान सिंह ने बाबा जी नूं गिरफ्तार करके अपने कोल लै आंदा।
बंदा कहे मैं फड़े हो ना रहो,
मान सिंह बड़ा खुश होया भी मैं एडा वड्डा सूरमा बिना किसी प्रकार का अपना नुकसान कराया, अपना कोई सिपाही मरवाया, ना कोई जंग कीता, ते एडा वड्डा जरनैल मैं पकड़ के गिरफ्तार कर लिया, कैद कर लिया। कहदा जी मैं तुहानू बंदी बना लिया, कैद कर लिया। ते बाबा बंदा सिंह जी बहादुर ने अगों जवाब दिता, कहण लगे राजा मान सिंह मैं तेरी इस कैद विच फड़िया थोड़ी रहना, मैं तेरा फड़िया होया थोड़ी रवांगा कि तू सोचदा होवे कि मैं तेरी कैद विच गिरफ्तार होके रहांगा, इत्थे मैं बहुता समा तेरे कोल गिरफ्तार होके नहीं रहना।
कैसे कर तुम पावे गहो,
जिवें मर्जी तू पकड़ लै सानू, जिवें मर्जी तू फड़ लै सानू, जिथे मर्जी रख लै, असी इथों चले जाना, असी तेरे कोल गिरफ्तार होके नहीं रहना।
बंदा मुठी परा की पाए, जब चाहे तभी उड़ जाए।
बाबा बंदा सिंह जी बहादुर कहंदे मैं परा दी मुठी आ, खंभा दी मुठी, जिवें खंभ दी मुठी जदों माड़ा जिहा हवा दा झोका आउंदा ते उड़ के हो जांदे ने, कहंदे बंदा भी परा दी मुठ मुठ है, खंभा दी मुठ है, जदों मन च भावेगा, जदों चाहेगा तदों उड़ जावेगा।
जिम जिम बंदा मुखों पुकारै,
जिवें बाबा बंदा सिंह जी कहंदे ने भी असी चले जाना, असी तेरी इस जेल विच, असी तेरी इस कैद च नहीं रहना। जिवें जिवें बाबा बंदा सिंह जी बहादुर ए बोल बोलदे हन,
तिम तिम वैस कड़ाई धारै,
उसे तरह कुल्लू दा राजा बाबा जी नूं पकड़न दी तकड़ाई करदा, उसे तरह पहरा सख्त करदा, उसे तरह आले दुआले पूरी निगरानी रखदा कि मेरे इस कैद खाने विचों बाबा बंदा सिंह जी निकल ना सकन।
प्रथम करायो नजर बंद,
पहला तां इहने बाबा जी नूं नजर बंद ही कीता, एक जेल विच बाबा जी नूं नजर बंद करके रखिया।
अपनी जुबानी पड़ियो सो फंद,
और अपनी जुबानी दे नाल ही इन्हें फंद पा के रखिया भी इन्हू नजर बंद रखना, बंदे नूं हर वेले दे ते पहरा देना, सिपाही इहदे सिर ते खलोते रहना।
लो पिंजरो तिने कढ़ायो, कहे बंदा मैं रो ना पायो।
जदों बाबा जी ने आख्या ना कि राजा राजा कुल्लू मान सिंह असी तेरे इस इलाके विच तेरी इस कैद च नहीं रहना, इने आख्या भी कि सची मुची ना निकल जाए, इने आख्या लोहे दा पिंजरा तैयार करो, क्योंकि लोहे दे पिंजरे च इन्हां दी मनौत सी, ये मनदे सन भी जिहड़ा लोहे दा पिंजरा हुंदा उहदे विच जे किसे नूं कैद कर दईए ते उहदी कोई करामात नहीं चलदी, उहदा कोई मंत्र नहीं चलदा, उहदी कोई शक्ति नहीं चलदी। इसे करके धन गुरु तेग बहादुर साहब नूं भी लोहे दे पिंजरे च बादशाह ने कैद कीता सी, नौवें पातशाह नूं भी लोहे दे पिंजरे च कैद कीता सी, इहनां दी कोई करामात ना चल सके। इहनां दा इह मन्नणा कि जिहड़ा लोहा है, लोहे दे उत्ते कोई मंत्र जंतर नहीं चलदा, ऐसा इहनां दा मन्नणा सी। तो लोहे दे पिंजरे दे विच इन्हां ने बाबा बंदा सिंह जी बहादुर नूं कैद कर लिया।
कहे बंदा मैं रहो ना पायो,
लोहे दे पिंजरे च बाबा जी नूं कैद कर दिता, कहिंदे हुण नहीं तू निकल सकदा, हुण नहीं तू इस पिंजरे चो जा सकदा, इस लोहे दे पिंजरे च तेरी कोई करामात नहीं चलनी, तेरी कोई अजमत, तेरी कोई शक्ति नहीं चलनी। ते बाबा जी ने अगों जवाब दिता, कहिंदे राजा तेरे इस लोहे दे पिंजरे विच भी मैं नहीं रहना, भावे तू ए लोहे दा पिंजरा बना लिया, लोहे दा किला ही क्यों ना उसार दे मेरे चारे पासे, ए तां फिर छोटा जा पिंजरा है, इस पिंजरे दे विच नहीं मैं रह सकदा, ਕਿਉਂਕਿ ਸ਼ੇਰ ਤੇ ਬਾਜ ਕਦੇ ਪਿੰਜਰਿਆਂ ਦੇ ਵਿੱਚ ਬਹੁਤੇ ਲੰਮੇ ਸਮੇਂ ਤੱਕ ਕੈਦ ਨਹੀਂ ਰਹਿੰਦੇ।
ਮੈਂ ਪਿੰਜਰੇ ਲੈ ਜਾਉ ਉਡਾਇਓ,
ਇਹ ਜਿਹੜਾ ਤੇਰਾ ਪਿੰਜਰਾ ਹੈ ਨਾ ਜਿਹਦੇ ਵਿੱਚ ਤੂੰ ਮੈਨੂੰ ਕੈਦ ਕੀਤਾ, ਨਜ਼ਰ ਬੰਦ ਕੀਤਾ, ਮੈਂ ਇਹ ਤੇਰਾ ਪਿੰਜਰਾ ਵੀ ਇੱਥੋਂ ਉਡਾ ਕੇ ਲੈ ਜਾਵਾਂ। ਮੈਂ ਤਾਂ ਜਾਵਾਂਗਾ ਹੀ, ਪਰ ਤੇਰਾ ਇਹ ਪਿੰਜਰਾ ਵੀ ਇੱਥੋਂ ਉਡਾ ਕੇ ਲੈ ਜਾਵਾਂਗਾ।
ਹੁਣ ਸੁਣ, ਪਿੰਜਰੇ ਕੋਠੇ ਪਾਇਓ।
ਉਹਨੇ ਪਿੰਜਰਾ ਬਾਹਰ ਰੱਖਿਆ ਹੋਇਆ ਸੀ, ਜਦੋਂ ਬਾਬਾ ਜੀ ਨੇ ਕਿਹਾ ਨਾ ਮੈਂ ਤੇਰਾ ਪਿੰਜਰਾ ਹੀ ਉਡਾ ਕੇ ਲੈ ਜਾਣਾ ਪਿੰਜਰੇ ਸਮੇਤ ਹੀ, ਇਹਨੇ ਆਖਿਆ ਪਿੰਜਰਾ ਅੰਦਰ ਕੋਠੇ ਚ ਬੰਦ ਕਰਕੇ ਬਾਹਰੋਂ ਤਾਲਾ ਲਾ ਦਿਓ, ਫਿਰ ਕਿਵੇਂ ਲੈ ਕੇ ਜਾਣਗੇ ਪਿੰਜਰੇ ਨੂੰ ਉਡਾ ਕੇ। ਇਹਨੇ ਬਾਬਾ ਜੀ ਦਾ ਜਿਹੜਾ ਉਹ ਪਿੰਜਰਾ ਸੀ ਸਰੀਰ ਸਮੇਤ, ਬਾਬਾ ਜੀ ਦੇ ਤਨ ਸਮੇਤ, ਉਹ ਇੱਕ ਕੋਠੇ ਦੇ ਵਿੱਚ ਰੱਖ ਦਿੱਤਾ। ਕੋਠੇ ਚ ਰੱਖ ਕੇ ਬਾਹਰੋਂ ਮੋਟਾ ਸੰਗਲ ਲਾ ਕੇ ਤਾਲਾ ਲਾ ਦਿੱਤਾ।
ਦੋਹੇਰਾ ਬੰਦਾ ਫੜਿਓ ਜਬ ਸੁਣੀ ਸਿੱਖਣ ਪੜ ਗਈ ਸੋਚ।
ਜਦੋਂ ਸਿੰਘਾਂ ਕੋਲੇ ਖਬਰ ਪਹੁੰਚੀ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕੁੱਲੂ ਦੇ ਰਾਜੇ ਮਾਨ ਸਿੰਘ ਨੇ ਗ੍ਰਿਫ਼ਤਾਰ ਕਰ ਲਿਆ, ਉਹਨਾਂ ਨੂੰ ਕੈਦ ਕਰ ਲਿਆ, ਲੋਹੇ ਦੇ ਪਿੰਜਰੇ ਵਿੱਚ ਪਾ ਕੇ ਰੱਖ ਦਿੱਤਾ, ਸਿੱਖਾਂ ਦੇ ਮਨਾਂ ਵਿੱਚ ਚਿੰਤਾ ਪੈ ਗਈ। ਸਿੰਘਾਂ ਦੇ ਹਿਰਦਿਆਂ ਵਿੱਚ ਇੱਕਦਮ ਫਿਕਰ ਪੈਦਾ ਹੋ ਗਿਆ ਵੀ ਇਹ ਚੰਗਾ ਨਹੀਂ ਹੋਇਆ, ਸਾਡਾ ਏਡਾ ਵੱਡਾ ਜਰਨੈਲ ਬੰਦੇ ਦੀ ਤੇ ਧਾਕ ਸੁਣ ਕੇ ਤੁਰਕ ਡਰਦੇ ਮਾਰੇ ਖਾਲਸੇ ਦੇ ਸਾਹਮਣੇ ਨਹੀਂ ਆਉਂਦੇ, ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫ਼ਤਾਰ ਕਰ ਲਿਆ, ਕੈਦ ਕਰ ਲਿਆ, ਇਹ ਚੰਗਾ ਨਹੀਂ ਹੋਇਆ।
ਤੁਰਕਨ ਮਨ ਸ਼ਾਦੀ ਬਏ ਮੁਲਕ ਛੁਡਾਇਓ ਲੋਚ।
ਤੁਰਕਾਂ ਦੇ ਮਨਾਂ ਚ ਸ਼ਾਦੀਆਂ ਵਧੀਆਂ, ਉਹਨਾਂ ਦੇ ਅੰਦਰ ਖੁਸ਼ੀਆਂ ਦੀਆਂ ਲਹਿਰਾਂ ਦੌੜ ਪਈਆਂ ਤੁਰਕਾਂ ਦੇ ਹਿਰਦਿਆਂ ਵਿੱਚ। ਉਹਨਾਂ ਆਖਿਆ ਹੁਣ ਆਪਣਾ ਮੁਲਕ ਛੁਡਾਈਏ, ਕਿਉਂਕਿ ਸਿੰਘਾਂ ਨੇ ਸਮਾਣਾ, ਸਡੋਰਾ, ਮੁਸਤਫਾਬਾਦ, ਕਪੂਰੀ, ਕੜਾਮ, ਪਾਤੜਾ, ਇਧਰ ਦਾ ਜਿੰਨਾ ਵੀ ਇਲਾਕਾ ਸੀ, ਮੂਣਕ ਤੱਕ ਦਾ ਇਲਾਕਾ, ਇਧਰ ਨਵਾਂ ਸ਼ਹਿਰ ਰਾਹੋਂ ਜਲੰਧਰ ਤੱਕ ਦਾ ਇਲਾਕਾ, ਇਧਰ ਸੂਬਾ ਸਰਹੰਦ ਸਰਹੰਦ ਮਾਰ ਕੇ ਇਹਦੇ ਤੇ ਵੀ ਕਬਜ਼ਾ ਕੀਤਾ ਹੋਇਆ, ਉਧਰ ਪਾਣੀਪਤ ਤੱਕ ਨਿਸ਼ਾਨ ਝੂਲਦੇ ਸਨ ਖਾਲਸੇ ਦੇ। ਤੇ ਤੁਰਕਾਂ ਦੇ ਮਨਾਂ ਵਿੱਚ ਸੋਚ ਵੱਧ ਗਈ, ਉਹਨਾਂ ਨੇ ਖੁਸ਼ੀ ਹੋਈ ਕਿ ਜਦੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਪਕੜੇ ਗਏ, ਇਹਨਾਂ ਨੇ ਸੋਚਿਆ ਵੀ ਹੁਣ ਆਪਣਾ ਇਲਾਕਾ ਛੁਡਾਉਣ ਦਾ ਸਮਾਂ, ਹੁਣ ਅਸੀਂ ਆਪਣਾ ਇਲਾਕਾ ਛੁਡਾ ਲਈਏ ਤੇ ਸਿੰਘਾਂ ਨੂੰ ਭਜਾ ਦਈਏ।
ਸ਼ਾਹ ਬਹਾਦਰ ਫੌਜਦਾਰ ਬਾਏ,
ਬਹਾਦਰ ਸ਼ਾਹ ਜਿਹੜਾ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ, ਉਹਨੇ ਆਪਣੇ ਫੌਜਦਾਰ ਬਿਠਾਏ, ਉਹਨੇ ਆਪਣੇ ਫੌਜ ਭੇਜੀ,
ਬੰਦਾ ਕਿਲਨ ਉੱਪਰ ਚੜ੍ਹਾਏ।
ਇੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਕਿਲੇ ਰਚੇ ਸਨ ਤੇ ਕਿਲਿਆਂ ਵਿੱਚ ਪ੍ਰਬੰਧ ਕੀਤਾ ਸੀ, ਉਹਨਾਂ ਕਿਲਿਆਂ ਦੇ ਉੱਤੇ ਉਹਨੇ ਆਪੋ ਆਪਣੇ ਬੰਦੇ ਭੇਜ ਦਿੱਤੇ, ਆਪੋ ਆਪਣੇ ਸਿਪਾਹੀ ਭੇਜ ਦਿੱਤੇ।
ਕਹਿ ਕਰਾਮਾਤ ਗਈ ਬੰਦਿਓ ਅਬੈ,
ਲੱਗੇ ਜੀ ਹੁਣ ਕਰਾਮਾਤ ਚਲੀ ਗਈ, ਬੰਦੇ ਦੇ ਅੰਦਰ ਜਿਹੜੀ ਅਜ਼ਮਤ ਸੀ, ਬੰਦੇ ਦੇ ਕੋਲ ਜਿਹੜੀ ਕਰਾਮਾਤ ਸੀ, ਉਹ ਕਰਾਮਾਤ ਜਾਪਦਾ ਉਹਦੀ ਚਲੀ ਗਈ ਆ, ਹੁਣ ਉਹਦੇ ਚ ਕੋਈ ਕਰਾਮਾਤ ਕੋਈ ਅਜ਼ਮਤ ਨਹੀਂ ਰਹੀ।
ਉੱਚੀ ਕਰਾਮਾਤ ਬੰਦੀ ਖਾਨੇ ਤੋਂ ਪਰੈ ਕਬੈ,
ਜੇ ਬੰਦੇ ਬਹਾਦਰ ਦੇ ਵਿੱਚ ਕਰਾਮਾਤ ਹੁੰਦੀ, ਉਹਦੇ ਚ ਜੇ ਕੋਈ ਹੁਣ ਅਜ਼ਮਤ ਬਾਕੀ ਹੁੰਦੀ ਤੇ ਉਹ ਬੰਦੀ ਖਾਨੇ ਚ ਬੰਦ ਕਿਉਂ ਰਹਿੰਦਾ। ਹੁਣ ਤੁਰਕਾਂ ਦੇ ਮਨਾਂ ਵਿਚ ਇਸ ਤਰ੍ਹਾਂ ਸਵਾਲ ਪੈਦਾ ਹੋ ਰਹੇ, ਆਪੋ ਵਿਚ ਗੱਲਾਂ ਕਰਦੇ ਨੇ, ਬੰਦੇ ਚ ਹੁਣ ਕਰਾਮਾਤ ਨਹੀਂ ਰਹੀ। ਜੇ ਉਹਦੇ ਵਿਚ ਕੋਈ ਕਰਾਮਾਤ, ਕੋਈ ਸ਼ਕਤੀ, ਕੋਈ ਅਜ਼ਮਤ ਹੁੰਦੀ ਤੇ ਕੁੱਲੂ ਦੇ ਰਾਜੇ ਦੀ ਕੈਦ ਵਿਚ ਉਹ ਭਲਾ ਕਿਵੇਂ ਰਹਿੰਦਾ, ਕਿਵੇਂ ਪਿੰਜਰੇ ਚ ਬੰਦ ਰਹਿੰਦਾ।
ਸਭ ਸਿੰਘਨ ਪਰ ਫੌਜ ਜੋ ਆਏ,
ਵੇਲੇ ਬਹੁਤ ਸਾਰੀ ਫੌਜ ਬਹਾਦਰ ਸ਼ਾਹ ਦੀ ਭੇਜੀ ਹੋਈ ਇਧਰ ਖਾਲਸੇ ਤੇ ਹਮਲਾ ਕਰਨ ਵਾਸਤੇ ਆ ਪਹੁੰਚੀ, ਸਰਹੰਦ ਤੇ ਹਮਲਾ ਬੋਲ ਦਿੱਤਾ, ਸਡੋਰੇ ਦੇ ਇਲਾਕੇ ਦੇ ਉੱਤੇ ਹਮਲਾ ਬੋਲ ਦਿੱਤਾ।
ਮੁਲਕ ਛੱਡ ਸਿੰਘ ਪਰਾਏ,
ਸਿੰਘਾਂ ਦੀ ਤਾਕਤ ਘੱਟ ਸੀ ਕਿਉਂਕਿ ਇਲਾਕਾ ਜ਼ਿਆਦਾ ਸੀ, ਫੌਜ ਥੋੜੀ ਸੀ ਸਿੰਘਾਂ ਕੋਲ। ਇਲਾਕਾ ਵੇਖੋ ਕਿੰਨਾ ਵੱਡਾ ਇਲਾਕਾ ਹੋਵੇਗਾ, ਕਿ ਉਧਰ ਜਲੰਧਰ ਤੱਕ ਦਾ ਇਲਾਕਾ, ਸਾਰਾ ਆਨੰਦਪੁਰ ਸਾਹਿਬ ਦਾ ਇਲਾਕਾ, ਇਧਰ ਸਾਰਾ ਮਾਲਵੇ ਦਾ ਇਲਾਕਾ, ਦੁਆਬੇ ਦਾ ਇਲਾਕਾ, ਪੁਆਧ ਦਾ ਇਲਾਕਾ, ਸਡੋਰਾ ਤੱਕ, ਪਾਣੀਪਤ ਤੱਕ ਦਾ ਇਲਾਕਾ ਸੀ ਖਾਲਸੇ ਦੇ ਰਾਜ ਵਿੱਚ। ਹੁਣ ਇਲਾਕਾ ਬਹੁਤ ਜ਼ਿਆਦਾ ਸੀ ਪਰ ਬੰਦੇ ਥੋੜੇ ਸਨ, ਰਾਜ ਪ੍ਰਬੰਧ ਚਲਾਉਣ ਵਾਸਤੇ ਫੌਜ ਵੀ ਤਾਂ ਉਨੀ ਜ਼ਿਆਦਾ ਚਾਹੀਦੀ ਸੀ। ਜਦੋਂ ਬਹਾਦਰ ਸ਼ਾਹ ਨੇ ਵੇਖਿਆ ਕਿ ਬੰਦਾ ਉਧਰ ਪਹਾੜਾਂ ਵਿੱਚ ਰੁੱਝ ਗਿਆ, ਇਹਨੇ ਆਪਣੀ ਫੌਜ ਭੇਜ ਦਿੱਤੀ, اور ادھر سنگھاں نو بھی مقابلہ کرنا اوکھا ہو گیا، گنتی تھوڑی سی سنگھاں دی، آخر کار سنگھاں نو علاقے چھڈ کے ایک قلعے چھڈ کے ہرن پرن ہونا پیا۔
تو بہت پری سنگھن پر پی
آرسے دے اتے سنگھاں اتے پھر بڑا پاری مصیبت دا سما اوکھا سما آیا۔
سب بندے نے کری تدبیر،
بابا بندہ سنگھ جی بہادر نے بھی اپنی تدبیر کیتی، انہاں نے بھی اپنی کوئی جگت لڑائی۔
اوہیرا تب راجے سدھ سین نے سنیو کینو کوپ،
راجے سدھ سین نے جڑا منڈی دا راجا سی انہیں جدو سنیا کہ کلو دے راجے نے بدیکی کیتی ہے، کیونکہ منڈی دا راجا بابا بندہ سنگھ جی بہادر نو اپنا مرشد مندا سی، انہیں آخیا بھی وہ تو کیول کلو ویکھن گئے سی، انہیں چنگا نہیں کیتا بھی انہاں نو قید کر لیا۔ راجے سدھ سین نے جدوں یہ سنیا تے سن کے بڑا غصے وچ آیا،
میرو گر درشن چڑیو تیم کم کینو لوپ،
سنیا بھیجیا کلو دے راجے نو، راجے مان سنگھ نو آخیا راجا میرا مرشد وہ تو کیول کلو دا علاقہ ویکھن گیا سی، وہ تو کیول درشن کرنے واسطے، کوئی تیرے تے حملہ کر کے تھوڑی گئے سن، تیرے تے چڑھائی کر کے نہیں گئے، وہ تو کلا ویکھن گئے سی وہ علاقہ، تے تو انہاں نو کیویں پھڑ کے نظر بند کیتا، انہاں نو قید کیتا ہے۔
سدھ سین تب ادم کیو،
راجے سدھ سین نے اپنے والوں ہن پورا ادم کیتا، فوجی طاقت کٹھی کیتی، سپاہی کٹھے کیتے،
کریمائم چھڑاون لیو،
انہیں مہم کیتی کہ ہن کلو تے حملہ کر کے بابا بندہ سنگھ جی بہادر نو چھڑا کے لیا بے گا، انہیں پوری تیاری کر لی مہم کرن واسطے، ہلہ بولن واسطے کلو دے اتے کہ حملہ کر کے کلو تے بابا جی نو گرفتار دی دے وچوں قید دے وچوں چھڑا کے لیونا ہے۔
سب بندے نے من بچارے،
بابا بندہ سنگھ جی نے من چ وچار کیتی کہ جے منڈی دا راجا آ کے سانو چھڑاوے گا تے او دے من دے وچ کوئی پوری بھاونا نہیں رہنی میرے پرتی، انہیں کہنا میں اپنے گرو نو چھڑا کے لیا، حالانکہ گرو اپنے سکھ نو چھڑاؤں دا نہ کہ سکھ گرو نو چھڑاؤں دا، یو میں نو اپنا گرو مندا ہے تے او جے میں نو آ کے چھڑاوے گا،
انہیں چھڑائی پت نہ ہمارے،
میری عزت نہیں رہے گی لوکاں وچ، میرا او رتبہ جڑا ہن تک بنیا ہویا ہے، لوکاں وچ جڑا ستکار میرا ہن تک برقرار تے بحال ہے، او ستکار لوکاں دی درشتی چ نہیں رہے گا، لوک آکھن گے بندے چ شکتی ختم ہو گئی ہے، بندہ کمزور ہو گیا، او دی طاقت شین ہو گئی ہے، اسے کر کے راجے نو جا کے انہوں چھڑانا پیا، وہ اپنا آپ نہیں چھڑا سکیا۔
ہمری سدھی پھر کب رہے،
پھر ساڈی پرسدھی کتھے رہے گی، ساڈی سدھی کتھے رہے گی،
کت استت ہم گر کی کہے،
ساڈی استت پھر کینے کرنی ہے، کنے ساڈا لوہا مننا، کنے ساڈی این مننی ہے،
ہم اب اپنے پورک چھٹیں،
بابا بندہ سنگھ جی نے سوچیا کہ میں ہن اپنے بال نال چھٹاں گا، مینوں کسے راجے دی طاقت نال چھٹن دی لوڑ نہیں، جے میں اتھوں چھٹاں گا تاں اپنے بال نال چھٹاں گا،
پھر ان کو نج ہاتھن کٹیں،
پھر جڑے آ راجے نے جنے ودیکی کیتی ہے پھر انہاں نوں بعد وچ سودا لاوانگے، انہاں دی کیتی اس بدیکی دا جڑا ہرجانہ ہے وہ انہاں نوں بعد وچ بھگتاوانگے،
مت ہمری کچھ نندا ہوئے،
مت کتے ساڈی نندا ہون لگ پوے، آلوچنا ہون لگ پوے، کتے نہ کوئی کہن لگ پوے کہ بندے دا بل چلا گیا، بندے دی طاقت چلی گئی ہے،
بندے کی نہ ادم توئے،
بابا بندہ سنگھ جی بہادر نے پھر اس وقت ادم کیتا، پھر اس وقت یہ ساریاں سوچاں سوچ کے، یہ ساریاں وچاراں نو وچار دے ہویاں اپنی دور اندیشی سوچ دے نالے وچار کیتی تے ادم کیتا،
دو بندے یو کلین کلون کہو چلیو بندو تم دیکھت رہو،
پھر بابا بندہ سنگھ جی نے کیا کلو والیاں نو، آکھیا او بھائی کلو والیو سنو آ چلیا بندہ تہاڈے ویکھدے جے روک سکدے تا روک لو، آ چلیا بندہ، بابا جی کہندے چلیو بندو तुम देखत रहे हो तुसी वेखदे रहो असी चले हां
उन देखत पिंजरा खूब उडोयो
ऐसे उना दे वेखदियां वेखदियां बाबा जी दे शरीर समेत जेड़ा वो पिंजरा सी वो आकाश विच हवा विच उड़न लग पिया
फिर कोठड़ी मद टिकायो
उन्होंने पहला कोठड़ी दे विच बाबा जी का पिंजरा टिकाया होया सी
सब बंदे ने वीर बुलोए
बाबा जी दे अधीन वीर सन उन्हां वीरां नूं बुला लिया बाबा जी ने पिंजरा चुकन वास्ते
आए बंदे के पास खलोए
वीर हाजिर हो गए बाबा जी दे पास ते बाबा जी कोल हाजिर हो के बाबा जी दे चरणा विच नमस्कार कीती
बंदे कहो अब लै चलो मंडे
बाबा बंदा सिंह जी ने आख्या भाई साडा पिंजरा हुण मंडी लै चलो इथों चुको साडा पिंजरा ते मंडी लै चलो
चलो दुआबे जगी जै चंडे
मंडी लै चलो उथों फिर चलो दुआबे दे इलाके विच जिथे चंडी जागी हुई है यानी कि सिंघां दी लड़ाई हो रही है तुरकां दे नाल खालसे दे जंग हो रहे ने युद्ध हो रहे ने उथे सानू लै चलो
क्या सिंघन की करिए साए
चल के सिंघां दी मदद करिए सिंघां दी चल के सहायता करिए
हर तुरकन को दईए गलाए
जेड़े तुरक मलेच सिंघां दे उत्ते हमला करके आए ने उना तुरकां नू मार के घाल के रख दईए
दोहेरा बंदे आखेओ वीर उन पिंजरे लियो उठाए
जदो बाबा बंदा सिंह जी बहादुर ने उना वीरां नू आग्या कीती वीरां ने उसे वेले सत कह के बाबा जी दा पिंजरा उथों चुक लिया
लै सो उतारो हद मंडी सिद्ध सैन की जाए
और बाबा जी ने हुक्म कीता कि जिथे राजे सिद्ध सैन दा किला है उदे राज दी हद है उथे मंडी दे विच जा के साडा पिंजरा उतार दियो
जो पई तो वीर ने सोई करे
जिवें बाबा जी ने आग्या कीती सी उसे तरह उना वीरां ने कीता है
उड़ेओ पिंजरो तिसी करे
घड़ी विच बाबा जी दा पिंजरा लै के उड़ गए कुल्लू दे विचों ए पिंजरा लै के उड़ के आ गए
राजे को मुख हो गए फूक
उधर जेड़ा कुल्लू दा राजा सी उदा मुंह फूक गया एकदम वेख के भी आ की हो गया मैं ता सोचिया सी भी मैं इनू गिरफ्तार कर लिया ए बंदा किथे बंदी विच रहिंदा ए बंदा किथे बंदी विच रहिंदा है खालसा जी इस गल दा जिक्र उस वेले गल बड़ी प्रचलित होई सी कि बाबा जी बंदी खाने दे विच्चों निकल गए ने उड़ गए ने ए गल शहीद भाई मनी सिंह जी ने माता सुंदरी जी नूं एक बेनती दे विच लिख के भेजी सी जिहड़े पुरातन हथ लिखत हुक्मनामिआं दी पुस्तक मिलदी है डाक्टर गंडा सिंह हुणां ने उस किताब दा अनुवाद कीता होया उहदे विच वचन आउंदा जिथे भाई मनी सिंह जी ने माता जी नूं सुनिआ भेजिआ सुनिआ है बंदा हवाई हो गया है भाई मनी सिंह जी ने पंक्ति लिखी हुई है कि सुनिया है बंदा हवाई हो गया बंदा बंधन मुक्त होए गया है इदा दी पंक्ति कि बंदा बंधन मुक्त होए गया है ये उसे गल दा जिक्र हो रहा कि जदों कुल्लू दे विच्चों बाबा बंदा सिंह जी बहादुर ने कला विखाई सी ये गल सारे विच प्रचलित होई सी भाई मनी सिंह जी तक भी यह खबर पहुंची सी और उन्होंने माता सुंदरी जी नूं दिल्ली ये सुनिया भेजिया सी ये पुरातन हथ लिखता साडे इतिहास दियां सांभियां होईयां मिलदियां हन तो इस तरह बाबा बंदा सिंह जी बहादुर जदों चले गए ते जिहड़ा कुल्लू दा राजा सी कहिंदे मन उहदे मूंह दी फूंक निकल गई होवे सड़ गया होवे इदां दुखी होया उहने आख्या भी इह बंदा नहीं निकल के गया इह हुण मेरा काल बन के आवेगा जे इथों हुण निकल गया हुण मेरे ते बड़े रोस नाल चढ़ के आवेगा
पिंजरो चढ़ियो समान सुकूक
वेख्या के वेखदियां वेखदियां पिंजरा समान च उड गया आकाश विच उड गया ते वेख के दंग रह गए जिन्ने कुल्लू वाले सन
तब राजा नठे अंदर वड़ा
राजा नठ के अंदर वड़ गया
जाने पर्वत समाने चरा
उन्हें जानिया मानो भी जिवें कोई पर्वत ही समान ते उड गया होवे पर्वत ही कोई आसमान ते चढ़ गया होवे ते किते सोचण लग पिया किते मेरा ना कोई नुकसान हो जावे ਡਰ ਦੇ ਨਾਲ ਜਿਹੜਾ ਰਾਜਾ ਮਾਨ ਸਿੰਘ ਕੁੱਲੂ ਦਾ ਰਾਜਾ ਸੀ ਅੰਦਰ ਵੜ ਗਿਆ।
ਕੋਠੜੀ ਕੀ ਇੱਟ ਇੱਟ ਉੱਡ ਗਏ, ਕਿਆ ਜਾਣੋ ਉਹ ਕਿੱਤ ਜਾ ਪਏ।
ਜਿਹੜੇ ਕੋਠੜੇ ਵਿੱਚ ਜਿਹੜੇ ਕੋਠੇ ਵਿੱਚ ਬਾਬਾ ਜੀ ਦਾ ਪਿੰਜਰਾ ਰੱਖਿਆ ਸੀ ਨਾ, ਉਹ ਕੋਠੇ ਦੀਆਂ ਕਹਿੰਦੇ ਕੈਂਕਰਾਂ ਤੱਕ ਉੱਡ ਗਈਆਂ, ਉਹਦੀ ਇੱਕ ਇੱਕ ਉੱਟ ਉੱਡ ਕੇ ਪਤਾ ਨੀ ਕਿੱਥੇ ਚਲੇ ਗਈ। ਏਦਾਂ ਜਾਪਦਾ ਜਿਵੇਂ ਉੱਥੇ ਕਦੇ ਕੋਠਾ ਬਣਿਆ ਹੀ ਨਹੀਂ ਸੀ, ਉੱਥੇ ਕਦੇ ਕੋਠਾ ਹੈ ਹੀ ਨਹੀਂ ਸੀ। ਇੱਕ ਇੱਕ ਇੱਟ ਉੱਡ ਕੇ ਪਤਾ ਨੀ ਕਿੱਥੇ ਚਲੀ ਗਈ, ਕਿੱਥੇ ਜਾ ਚੜੀ।
ਦੋਹੇਰਾ ਕੁੱਲੂ ਕੋਇਲਾ ਕਰੇਗਾ ਆਏ ਖਾਲਸਾ ਆਪ।
ਬਾਬਾ ਜੀ ਕਹਿ ਗਏ ਨੇ ਜਾਂਦਿਆਂ ਜਾਂਦਿਆਂ ਕਿ ਇਸ ਕੁੱਲੂ ਨੂੰ ਖਾਲਸਾ ਕੋਇਲਾ ਬਣਾ ਕੇ ਰੱਖ ਦੇਗਾ, ਇਹ ਕੁੱਲੂ ਨੂੰ ਖਾਲਸਾ ਕੋਇਲਾ ਬਣਾ ਕੇ ਰੱਖ ਦੇਵੇਗਾ, ਸਮਾਂ ਆਵੇਗਾ।
ਓਏ ਰਈਅਤ ਬਸੋਗੇ ਯੂੰ ਦਿਓ ਬੰਦੇ ਜੀ ਸਰਾਪ।
ਬਾਬਾ ਬੰਦਾ ਸਿੰਘ ਜੀ ਨੇ ਸਰਾਪ ਦਿੱਤਾ, ਇਹ ਬਚਨ ਕੀਤਾ, ਆਖਿਆ ਇਹ ਕੁੱਲੂ ਦੁਬਾਰਾ ਮੁੜ ਵਸੇਗਾ ਰਈਅਤ ਬਣ ਕੇ, ਇਹ ਖਾਲਸੇ ਦੀ ਪਰਜਾ ਬਣ ਕੇ ਰਈਅਤ ਬਣ ਕੇ ਵਸੇਗਾ।
ਜਾ ਮੰਦੀ ਕੀ ਹੱਦ ਹੋਤੀ ਸਿੱਧ ਸੈਨ ਕੋ ਰਾਜ।
ਇਹ ਬਚਨ ਕਹਿ ਕੇ ਬਾਬਾ ਬੰਦਾ ਸਿੰਘ ਜੀ ਆ ਗਏ ਕਿੱਥੇ, ਜਿੱਥੇ ਮੰਡੀ ਰਿਆਸਤ ਦੀ ਹੱਦ ਸੀ, ਜਿੱਥੇ ਰਾਜੇ ਸਿੱਧ ਸੈਨ ਦਾ ਰਾਜ ਸੀ।
ਜਾ ਪਰਿਓ ਸੈ ਸੁਖ ਸੈ ਪਏ ਸਿੱਖਣ ਕੇ ਕਾਜ।
ਇਧਰ ਦੁਆਬੇ ਦੇ ਇਲਾਕੇ ਵਿਚ ਬਾਬਾ ਜੀ ਅਚਨਚੇਤ ਆ ਪ੍ਰਗਟ ਹੋਏ, ਸਿੰਘ ਲੜ ਰਹੇ ਸਨ ਤੇ ਸਿੰਘਾਂ ਦਾ ਇਕਦਮ ਹੌਸਲਾ ਹੋਰ ਬੁਲੰਦ ਹੋ ਗਿਆ ਕਿ ਬਾਬਾ ਬੰਦਾ ਸਿੰਘ ਜੀ ਆ ਗਏ ਨੇ। ਸਿੰਘ ਚੜ੍ਹਦੀ ਕਲਾ ਚ ਹੋ ਕੇ ਫਿਰ ਜੂਝਣ ਲੱਗੇ, ਲੜਨ ਲੱਗੇ। ਏਦਾਂ ਸਿੰਘਾਂ ਨੇ ਫਤਿਹ ਪ੍ਰਾਪਤ ਕਰ ਲਈ, ਤੁਰਕਾਂ ਨੂੰ ਭਾਜੜਾ ਪੈ ਗਈ, ਉਹਨਾਂ ਵੇਖਿਆ ਬੰਦਾ ਫਿਰ ਆ ਪਹੁੰਚਿਆ ਤੇ ਤੁਰਕ ਨੱਠ ਗਏ ਤੇ ਸਿੰਘਾਂ ਦਾ ਕਾਰਜ ਰਾਸ ਹੋ ਗਿਆ, ਸਿੱਧ ਹੋ ਗਿਆ।
ਸਿੱਧ ਸੈਨ ਸੁਣ ਤੁਰਤੈ ਆਇਓ।
ਉਧਰ ਰਾਜੇ ਸਿੱਧ ਸੈਨ ਨੂੰ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਜੀ ਆ ਗਏ ਨੇ, ਉਹ ਸੁਣ ਕੇ ਤੁਰਤ ਫੁਰਤ ਬਾਬਾ ਜੀ ਦੇ ਚਰਨਾਂ ਵਿਚ ਹਾਜ਼ਰ ਹੋਇਆ।
ਐਸ ਪਿੰਜਰੇ ਬੰਦਾ ਪਾਇਓ।
ਉਹਨੇ ਵੇਖਿਆ ਕਿ ਬਾਬਾ ਜੀ ਪਿੰਜਰੇ ਸਮੇਤ, ਜਦੋਂ ਬਾਬਾ ਜੀ ਆਏ ਸਨ ਪਿੰਜਰੇ ਸਮੇਤ, ਉਦੋਂ ਆਇਆ ਹਾਜ਼ਰ ਹੋਇਆ ਕਿ ਬਾਬਾ ਜੀ ਪਿੰਜਰੇ ਸਮੇਤ ਆਏ ਹੋਏ ਨੇ।
ਕੁਲਫ ਪਿੰਜਰੇ ਦੇ ਤੁੜਾਏ।
ਪਿੰਜਰੇ ਨੂੰ ਤਾਲਾ ਲੱਗਾ ਹੋਇਆ ਸੀ ਤੇ ਉਹਨੇ ਉਸੇ ਵਕਤ ਵੇਖਿਆ ਕਿ ਪਿੰਜਰੇ ਚ ਬਾਬਾ ਜੀ ਕੈਦ ਨੇ, ਉਹਨੇ ਤਾਲਾ ਤੁੜਵਾਇਆ ਪਿੰਜਰੇ ਦਾ।
ਬੋਲਣ ਕੀ ਬਰਖਾ ਬਰਖਾਏ।
ਬਾਬਾ ਜੀ ਨੂੰ ਉਸ ਪਿੰਜਰੇ ਵਿਚੋਂ ਬਾਹਰ ਕੱਢਿਆ ਤੇ ਬੜਾ ਸਤਿਕਾਰ ਕੀਤਾ ਇਹਨੇ ਬਾਬਾ ਬੰਦਾ ਸਿੰਘ ਜੀ ਦਾ, ਫੁੱਲਾਂ ਦੀ ਵਰਖਾ ਕੀਤੀ ਬਾਬਾ ਜੀ ਦੇ ਉੱਤੇ। ਜਿਉ ਆਇਆ ਕਿਹਾ ਕਿ ਬਾਬਾ ਜੀ ਤੁਸੀਂ ਨਵੇਂ ਨਰੋਏ, ਤੁਹਾਡਾ ਵਾਲ ਨੀ ਵਿੰਗਾ ਹੋਇਆ ਔਰ ਨਿਰਵਿਘਨਤਾ ਸਹਿਤ ਘਰ ਵਾਪਸ ਆ ਪਹੁੰਚੇ ਹੋ।
ਰਾਜੇ ਮਨ ਮੈਂ ਭਈ ਵਧਾਏ।
ਰਾਜੇ ਸੁਧ ਸੈਨ ਦੇ ਮਨ ਚ ਵਧਾਈ ਵੱਜੀ, ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ।
ਅਵਤਾਰ ਬੰਦਾ ਭਇਓ ਕਹਿ ਲੁਕਾਏ।
ਲੋਕਾਂ ਵਿਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਈ ਸਧਾਰਨ ਵਿਅਕਤੀ ਨਹੀਂ ਹਨ, ਇਹ ਤਾਂ ਕੋਈ ਅਵਤਾਰੀ ਪੁਰਖ ਨੇ, ਇਹ ਕੋਈ ਅਵਤਾਰੀ ਪੁਰਸ਼ ਨੇ। ਖਾਲਸਾ ਜੀ ਆਮ ਕਰਕੇ ਜਿਹੜੇ ਸੂਰਮੇ ਬਹਾਦਰ ਲੋਕ ਹੁੰਦੇ ਨੇ, ਉਨ੍ਹਾਂ ਦੇ ਨਾਵਾਂ ਨਾਲ ਦੁਨੀਆਂ ਦੇ ਵਿਚ ਆਪਣੇ ਆਪ ਹੀ ਉਸਤਤ ਵਾਲੇ ਬੋਲ ਲੱਗ ਜਾਂਦੇ ਹਨ। ਜਦ ਉਨ੍ਹਾਂ ਦੀ ਬਹਾਦਰੀ ਸੰਸਾਰ ਵਿਚ ਸਿਰੇ ਚੜ੍ਹ ਕੇ ਬੋਲਦੀ ਹੈ ਤੇ ਅਨੇਕਾਂ ਗੱਲਾਂ ਲੋਕਾਂ ਦੇ ਵਿਚ ਓਦਾਂ ਹੀ ਲੋਕ ਕਰੀਤੀਆਂ ਨਾਲ ਪ੍ਰਚਲਿਤ ਹੋ ਜਾਂਦੀਆਂ ਨੇ। ਕਹਿਣ ਲੱਗ ਪਏ ਕਈ ਲੋਕ ਕਹਿੰਦੇ ਬਾਬਾ ਬੰਦਾ ਸਿੰਘ ਜੀ ਬਹਾਦਰ ਤਾਂ ਲੱਗਦਾ ਕੋਈ ਅਵਤਾਰ ਹਨ, ਇਹ ਤਾਂ ਕੋਈ ਅਵਤਾਰੀ ਪੁਰਸ਼ ਹਨ।
ਬੰਦੇ ਕੋ ਤੈਂ ਡੇਰਾ ਕੀਓ।
ਅੱਜ ਵੀ ਖਾਲਸਾ ਜੀ ਕੋਈ ਵਿਦਵਾਨ ਬੰਦਾ ਦਿਸ ਜਾਏ, ਕੋਈ ਗੁਣੀ ਆਦਮੀ ਨਜ਼ਰ ਆ ਜਾਏ ਜਿਹਦੇ ਚ ਬਹੁਤ ਜ਼ਿਆਦਾ ਗੁਣ ਹੋਣ ਤੇ ਅਸੀਂ ਵੀ ਕਹਿ ਦਿੰਦੇ ਲੱਗਦਾ ਵੀ ਇਹ ਬੰਦਾ ਨਹੀਂ ਤਾਂ ਕੋਈ ਅਵਤਾਰ ਹੀ ਹੈ, ਵੀ ਇੰਨੇ ਗੁਣ। ਏਦਾਂ ਉਸ ਸਮੇਂ ਵੀ ਬਾਬਾ ਬੰਦਾ ਸਿੰਘ ਜੀ ਦੀ ਜਦੋਂ ਬਹਾਦਰੀ ਦੇ ਚਰਚੇ ਹੋਏ, ਉਨ੍ਹਾਂ ਦੀ ਸੂਰਮਤਾਈ ਦੇ ਚਰਚੇ ਹੋਏ ਤੇ ਲੋਕਾਂ ਆਖਿਆ ਇਹ ਤਾਂ ਕੋਈ ਅਵਤਾਰ ਹੀ ਹੈ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਏਦਾਂ ਮੰਡੀ ਵਿਚ ਆ ਕੇ ਫਿਰ ਡੇਰਾ ਕੀਤਾ।
ਚੜੈ ਚੜਾਵੈ ਸੁਖ ਨਾ ਲਿਓ।
ਬਹੁਤ ਸਾਰੇ ਲੋਕ ਆਉਂਦੇ ਨੇ ਉਪਮਾ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸੁਜਾਸ ਇਲਾਕੇ ਚ ਪਹਾੜਾਂ ਵਿਚ ਪ੍ਰਗਟ ਹੋਇਆ। ਬੜੇ ਪਹਾੜੀਏ ਲੋਕ ਪਿੰਡਾਂ ਚ ਇਕੱਠੇ ਹੋ ਕੇ ਆਉਂਦੇ ਨੇ, ਆ ਕੇ ਸੁਖਣਾ ਸੁਖਦੇ ਨੇ, ਚੜਾਵਾ ਚੜਾਉਂਦੇ ਨੇ।
ਗੁਰੂ ਸਭ ਬੰਦਾ ਕਾਇਓ।
ਇਸ ਇਲਾਕੇ ਵਿਚ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਲੋਕ ਗੁਰੂ ਗੁਰੂ ਕਹਿ ਕੇ ਬੁਲਾਉਣ ਲੱਗ ਪਏ ਕਿ ਇਹ ਸਾਡਾ ਗੁਰੂ ਹੈ। ਤੇ ਬਾਬਾ ਜੀ ਨੇ ਵੀ ਕਿਸੇ ਨੂੰ ਰੋਕਿਆ ਨੀ ਵੀ ਸਾਨੂੰ ਗੁਰੂ ਨਾ ਆਖੋ। ਕਹਿੰਦੇ ਇਹਨਾਂ ਨੇ ਵੀ ਆਪਣੇ ਆਪ ਨੂੰ ਗੁਰੂ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ।
ਗੁਰੂ ਕੋਟ ਮਦ ਪਰਬਤ ਬਣਾਇਓ।
ਗੁਰੂ ਕਾ ਕੋਟ ਬਣਾ ਲਿਆ, ਪਰਬਤਾਂ ਵਿਚ ਇਕ ਵੱਡਾ ਕਿਲਾ ਬਣਾ ਲਿਆ ਬਾਬਾ ਬੰਦਾ ਸਿੰਘ ਜੀ ਨੇ।
ਔਰ ਸਿੱਧ ਕੀ ਪੂਜਾ ਮਿਟੇ।
ਇਲਾਕੇ ਵਿਚ ਪਹਾੜਾਂ ਵਿਚ ਬੜੇ ਬੜੇ ਸਿੱਧ ਸਨ, ਬਾਕੀ ਜਿੰਨੇ ਵੀ ਸਿੱਧ ਸਨ ਉਨ੍ਹਾਂ ਸਿੱਧਾਂ ਦੀ ਜਿਹੜੀ ਪੂਜਾ ਸੀ ਉਹ ਮਿਟ ਗਈ, ਉਨ੍ਹਾਂ ਸਿੱਧਾਂ ਦੀ ਪੂਜਾ ਖਤਮ ਹੋ ਗਈ।
ਸਭ ਲੁਕਾਈ ਇੱਕ ਬੰਦੇ ਜੁਟੇ।
ਜਿੰਨੀ ਲੁਕਾਈ ਸੀ ਉਹ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਚਰਨਾਂ ਚ ਆ ਜੁੜੇ। ਉਸ ਇਲਾਕੇ ਦੇ ਜਿੰਨੇ ਪਹਾੜੀਏ ਸਨ ਜਿਹੜੇ ਪਹਿਲਾਂ ਹੋਰ ਸਿੱਧਾਂ ਨੂੰ ਮੰਨਦੇ ਸੀ, ਉਹ ਕਹਿੰਦੇ ਸਭ ਤੋਂ ਵੱਡਾ ਸਿੱਧ ਪੁਰਸ਼ ਤਾਂ ਬੰਦਾ ਹੈ। ਏਦਾਂ ਉਹ ਸਾਰੇ ਇਕੱਠੇ ਹੋ ਕੇ ਬਾਬਾ ਬੰਦਾ ਸਿੰਘ ਨੂੰ ਆ ਮਿਲੇ ਨੇ, ਉਨ੍ਹਾਂ ਨੂੰ ਆ ਕੇ ਜੁੜੇ ਹਨ।
ਕਿਤੇ ਬੰਦਾ ਤੁਰੇ ਇਕੱਲ ਜਾਵੇ।
ਕਿਤੇ ਤਾਂ ਬੰਦਾ ਆਪਣੇ ਆਪ ਇਕੱਲਾ ਹੀ ਤੁਰ ਕੇ ਚਲਿਆ ਜਾਂਦਾ ਹੈ।
ਜੈ ਹੁਆ ਤੈ ਫੌਜ ਬਣਾਵੇ।
ਜਿੱਥੇ ਜਾਂਦਾ ਇਕੱਲਾ ਉੱਥੇ ਫੌਜ ਤਿਆਰ ਕਰ ਲੈਂਦਾ। ਇਹੋ ਜਿਹੀ ਜੁਗਤੀ ਹੈ ਬਾਬਾ ਬੰਦਾ ਸਿੰਘ ਜੀ ਦੇ ਕੋਲ ਕਿ ਜਿੱਥੇ ਜਾਂਦੇ ਨੇ ਇਕੱਲੇ ਜਾਂਦੇ ਨੇ ਉੱਥੇ ਫੌਜ ਤਿਆਰ ਕਰ ਲੈਂਦੇ ਨੇ ਆਪਣੇ, ਉਥੇ ਹੋਰ ਫੌਜਾਂ ਭਰਤੀ ਹੋ ਜਾਂਦੀਆਂ, ਸਿਪਾਹੀ ਭਰਤੀ ਹੋ ਜਾਂਦੇ ਨੇ।
ਕਦ ਮੋਹਰ ਤੁਰਤ ਖੀਸੀ ਆਉਂਦੇ ਵੈ, ਕੋਨੇ ਜਾਣਾ ਘਾ ਤੇ ਲੇਵੈ।
ਜਿਹੜਾ ਵੀ ਕੋਈ ਆਉਂਦਾ ਹੈ, ਕੋਈ ਸਿਪਾਹੀ ਹੋ ਕੇ ਭਰਤੀ ਹੁੰਦਾ ਬਾਬਾ ਜੀ ਦੇ ਕੋਲ, ਤੇ ਬਾਬਾ ਜੀ ਆਪਣੇ ਖੀਸੇ ਵਿਚੋਂ ਜੇਬ ਚੋਂ ਹੱਥ ਪਾਉਂਦੇ ਤੇ ਮੋਹਰ ਕੱਢ ਕੇ ਉਹਦੀ ਹੱਥ ਤਲੀ ਤੇ ਰੱਖ ਦਿੰਦਾ। ਇਹ ਨੀ ਪਤਾ ਲੱਗਦਾ ਕਿ ਬਾਬਾ ਜੀ ਦੇ ਖੀਸੇ ਵਿਚੋਂ ਮੋਹਰਾਂ ਪੈਦਾ ਕਿਵੇਂ ਹੁੰਦੀਆਂ ਨੇ, ਆਉਂਦੀਆਂ ਕਿੱਥੋਂ ਨੇ। ਕਦੇ ਜੇਬ ਚ ਮੋਹਰਾਂ ਪਾਉਂਦਿਆਂ ਨੀ ਵੇਖਿਆ, ਕੱਢਦਿਆਂ ਜ਼ਰੂਰ ਵੇਖਿਆ। ਜਿਹੜਾ ਕੋਈ ਆਉਂਦਾ ਉਹਨੂੰ ਸੋਨੇ ਦੀ ਮੋਹਰ ਕੱਢ ਕੇ ਦੇ ਦਿੰਦੇ ਹਨ।
ਦੋਹੇਰਾ ਕਿਤੇ ਬਹਿ ਉਹ ਕਿਤ ਲੁਕੈ, ਕਿਤੇ ਦੇਸ਼ ਉੱਡ ਜਾਏ।
ਕਿਤੇ ਜਿੱਥੇ ਮੌਜ ਹੁੰਦੀ ਆ ਉੱਥੇ ਬਹਿ ਜਾਂਦੇ ਨੇ, ਜਿੱਥੇ ਵੇਖਦੇ ਨੇ ਉੱਥੋਂ ਅਲੋਪ ਹੋ ਜਾਂਦੇ ਨੇ, ਜਿਸ ਚਾਹੇ ਮਰਜ਼ੀ ਇਲਾਕੇ ਵਿੱਚ ਦੇਸ਼ ਵਿੱਚ ਉੱਡ ਕੇ ਜਾ ਪਹੁੰਚਦੇ ਹਨ।
ਜੈ ਚਾਹੇ ਪ੍ਰਗਟੈ ਤਾ ਰਹਿ ਕੁੰਡੇ ਜੰਦੇ ਅੜਵਾਏ।
ਜੇ ਚਾਹੇ ਜਾ ਕੇ ਪ੍ਰਗਟ ਹੋ ਜਾਂਦੇ ਨੇ, ਕੁੰਡੇ ਦਰਵਾਜ਼ੇ ਬੰਦ ਰਹਿ ਜਾਂਦੇ ਨੇ, ਜੰਦਰੇ ਲੱਗੇ ਹੁੰਦੇ ਨੇ, ਉਥੋਂ ਕਹਿੰਦੇ ਨਿਕਲ ਕੇ ਪਤਾ ਨੀ ਕਿਵੇਂ ਚਲੇ ਜਾਂਦੇ ਹਨ।
ਬੰਦੇ ਨੀਹਲ ਆਏ ਕੈ ਮੁੜ ਚੜਿਓ ਸਾਰ ਸਭ ਕਾਮ।
ਹੁਣ ਇਧਰ ਪਹਿਲਾਂ ਬੰਦਾ ਨੀਹਲ ਕਹਿੰਦੇ ਨੇ ਥੱਲੇ ਉਤਰਾਈ ਦਾ ਇਲਾਕਾ, ਜਿਹੜਾ ਨੀਵਾਂ ਦੇਸ਼ ਸੀ ਪਹਾੜਾਂ ਦੀ ਜਿਹੜੀ ਤਰਾਈ ਸੀ ਉਹ ਸਾਰਾ ਇਲਾਕਾ ਸਿੱਧ ਕੀਤਾ।
ਮੁੜ ਚੜਿਓ ਸਾਰ ਸਭ ਕਾਮ,
ਸਾਰੇ ਕੰਮ ਸਾਰ ਕੇ ਬਾਬਾ ਜੀ ਫਿਰ ਪਹਾੜਾਂ ਨੂੰ ਜਾ ਚੜੇ।
ਪਰਬਤ ਪਿਆਰੋ ਉਸ ਲਗੈ ਇੱਕ ਸਿੱਧ ਪੁਰਸ਼ਨ ਕੇ ਧਾਮ।
ਬਾਬਾ ਜੀ ਨੂੰ ਪਹਾੜਾਂ ਦਾ ਇਲਾਕਾ ਬੜਾ ਪਿਆਰਾ ਲੱਗਦਾ, ਉੱਥੇ ਬੜੇ ਬੜੇ ਸਿੱਧ ਪੁਰਸ਼ਾਂ ਦੇ ਧਾਮ ਜੋ ਹਨ, ਇਸ ਕਰਕੇ ਬਾਬਾ ਜੀ ਨੂੰ ਪਹਾੜੀ ਇਲਾਕਾ ਬੜਾ ਪਸੰਦ ਹੈ। ਥੱਲੇ ਆਉਂਦੇ ਨੇ ਕੰਮ ਸਿੱਧ ਕਰਕੇ ਮੁੜ ਫਿਰ ਪਹਾੜਾਂ ਨੂੰ ਜਾ ਚੜਦੇ ਹਨ।
ਬੰਦਾ ਮੁੜ ਚੜਿਓ ਪਾੜੇ,
ਬਾਬਾ ਜੀ ਮੁੜ ਫਿਰ ਪਹਾੜਾਂ ਤੇ ਜਾ ਚੜੇ ਹਨ।
ਉੱਤਰ ਕੌਣ ਉਸ ਲਗੀ ਪਿਆਰੇ,
ਪਹਾੜਾਂ ਦਾ ਜਿਹੜਾ ਉੱਤਰੀ ਕੌਣ ਦਾ ਇਲਾਕਾ ਹੈ ਉਹ ਬਾਬਾ ਜੀ ਨੂੰ ਜ਼ਿਆਦਾ ਪਿਆਰਾ ਲੱਗਾ ਹੈ।
ਡੇਰਾ ਕੀ ਨਸ ਤੇ ਸੀ ਜਾਏ,
ਜਗ੍ਹਾ ਤੇ ਜਾ ਕੇ ਡੇਰਾ ਕੀਤਾ ਹੈ।
ਖੁਸ਼ੀ ਜੋ ਆਏ,
ਬਹਿ ਕੇ ਮਨ ਦੇ ਵਿੱਚ ਜੋ ਖੁਸ਼ੀ ਆਈ ਉਹ ਖੁਸ਼ੀ ਮਨਾਈ ਹੈ।
ਦੋਹੇਰਾ ਸਭ ਬੰਦੇ ਦਿਲ ਇਉਂ ਆਏ, ਸਭ ਚੰਬੇ ਕਰੀਏ ਸੈਲ।
ਤੇ ਪਹਾੜਾਂ ਦੇ ਇਲਾਕੇ ਚ ਬੈਠੇ ਸਨ, ਇੱਕ ਦਿਨ ਬਾਬਾ ਜੀ ਦੇ ਰਿਹਦੇ ਚ ਫੁਰਨਾ ਆਇਆ, ਜਿਵੇਂ ਕੁੱਲੂ ਵੇਖਣ ਦਾ ਫੁਰਨਾ ਹੋਇਆ ਸੀ। ਏਦਾਂ ਚੰਬੇ ਦਾ ਇਲਾਕਾ ਬੜਾ ਸੋਹਣਾ, ਚੰਬਾ ਵੀ ਰਿਆਸਤ ਹੈ ਪਹਾੜਾਂ ਦੀ ਇਲਾਕੇ ਦੀ। ਮਨ ਚ ਫੁਰਨਾ ਆਇਆ ਵੀ ਚੰਬਾ ਵੇਖਣਾ ਚਾਹੀਦਾ, ਚੰਬੇ ਦੇ ਇਲਾਕੇ ਦੀ ਸੈਲ ਕਰਨੀ ਚਾਹੀਦੀ ਹੈ।
ਸਭ ਇਸ ਰਾਜੇ ਕੋ ਲਿਖਿਓ ਅਬ ਚਈਏ ਹਮ ਤੁਮ ਮੇਲ।
ਬਾਬਾ ਜੀ ਨੇ ਚੰਬੇ ਦਾ ਜਿਹੜਾ ਰਾਜਾ ਸੀ ਉਹਦੇ ਕੋਲ ਚਿੱਠੀ ਭੇਜੀ ਲਿਖ ਕੇ, ਆਖਿਆ ਰਾਜਾ ਚੰਬਾ ਅਸੀਂ ਤੇਰੇ ਨਾਲ ਮਿਲਣਾ ਚਾਹੁੰਦੇ ਹੁਣ ਤੇਰਾ ਤੇ ਸਾਡਾ ਮਿਲਣ ਦਾ ਸਮਾਂ ਹੈ
ਤਬ ਰਾਜੇ ਨੇ ਸਦਿਓ ਵਜ਼ੀਰ
ਜਦੋਂ ਬਾਬਾ ਜੀ ਨੇ ਚਿੱਠੀ ਭੇਜੀ ਕਿ ਅਸੀਂ ਚੰਬੇ ਆ ਕੇ ਤੈਨੂੰ ਮਿਲਣਾ ਚਾਹੁੰਦੇ ਹਾਂ ਤੇ ਰਾਜੇ ਨੂੰ ਫਿਕਰ ਪੈ ਗਿਆ ਉਹਨੇ ਆਪਣੇ ਵਜ਼ੀਰ ਸੱਦੇ ਆਪਣੇ ਜਿਹੜੇ ਸਿਆਣੇ ਸਿਆਣੇ ਵਕੀਲ ਸਨ ਸਲਾਹਕਾਰ ਸਨ ਉਹ ਬੁਲਾਏ
ਬੰਦੇ ਮਿਲਿਆ ਕਿਤ ਤਕਬੀਰ
ਆਪਣੇ ਵਜ਼ੀਰਾਂ ਨੂੰ ਸੱਦ ਕੇ ਕਹਿਣ ਲੱਗਾ ਵੀ ਬੰਦਾ ਸਿੰਘ ਬਹਾਦਰ ਨੇ ਚਿੱਠੀ ਭੇਜੀ ਆ ਵੀ ਮੈਂ ਤੈਨੂੰ ਮਿਲਣਾ ਚਾਹੁੰਦਾ ਇਹ ਦੱਸੋ ਵੀ ਆਪਾਂ ਉਹਨੂੰ ਕਿਵੇਂ ਮਿਲੀਏ ਬੰਦਾ ਸਿੰਘ ਬਹਾਦਰ ਜਿੱਧਰ ਜਾਂਦਾ ਉਹ ਇਲਾਕਾ ਖੋਹ ਕੇ ਆਪਣੇ ਕਬਜ਼ੇ ਚ ਕਰ ਲੈਂਦਾ ਵੀ ਇੱਥੇ ਆਇਆ ਇੱਥੇ ਆ ਕੇ ਖਬਰੇ ਕੀ ਕਰੇਗਾ ਇਸ ਕਰਕੇ ਦੱਸੋ ਕਿ ਹੁਣ ਆਪਾਂ ਬੰਦੇ ਨਾਲ ਕਿਵੇਂ ਮੇਲ ਕਰੀਏ
ਵਜ਼ੀਰ ਕਹੀ ਮੈਂ ਦੇਖੋ ਜਾਏ
ਵਜ਼ੀਰ ਬੋਲਿਆ ਕਹਿਣ ਲੱਗਾ ਰਾਜਾ ਫਿਕਰ ਨਾ ਕਰੋ ਮੈਂ ਜਾਵਾਂਗਾ ਪਹਿਲਾਂ ਬੰਦੇ ਨੂੰ ਮਿਲਾਂਗਾ ਤੇ ਬੰਦੇ ਨੂੰ ਮਿਲ ਕੇ ਪਹਿਲਾਂ ਉੱਥੇ ਟੋਹ ਕੇ ਵੇਖਾਂਗਾ ਕਿ ਬੰਦੇ ਦੇ ਦਿਲ ਦੇ ਵਿੱਚ ਕੀ ਹੈ
ਤਾਂ ਕਿ ਦਿਲ ਮੈਂ ਹੈ ਕਿਆ ਆਏ
ਦਿਲ ਵਿੱਚ ਕੀ ਆਈ ਹੈ ਉਹਦੇ ਮਨ ਵਿੱਚ ਕੀ ਆਈ ਹੈ ਮੈਂ ਉੱਥੇ ਜਾ ਕੇ ਕਿਉਂਕਿ ਚਿੱਠੀ ਲਿਖ ਕੇ ਭੇਜੀ ਹੈ ਇਹਦੇ ਨਾਲ ਤਾਂ ਗੱਲ ਨਹੀਂ ਨਾ ਸਮਝ ਆਉਣੀ ਜਦੋਂ ਤੱਕ ਮਿਲਦੇ ਨਹੀਂ ਮਿਲੇ ਬੋਲੇ ਬਿਨਾਂ ਪਤਾ ਨਹੀਂ ਲੱਗਦਾ ਕਿ ਕਿਸ ਦੇ ਦਿਲ ਦੇ ਦਿਮਾਗ ਵਿੱਚ ਕੀ ਹੈ ਇਸ ਕਰਕੇ ਉਹਨੂੰ ਜਾ ਕੇ ਮਿਲਾਂਗਾ ਗੱਲਬਾਤ ਕਰਾਂਗਾ ਉਹਦੀਆਂ ਕੁਝ ਗੱਲਾਂ ਸੁਣਾਂਗਾ ਤੇ ਪਤਾ ਲੱਗੇਗਾ ਕਿ ਉਹਦੇ ਦਿਲ ਵਿੱਚ ਕੀ ਹੈ
ਮੈਰ ਭਾਵ ਕੇ ਹੈ ਮਿੱਤਰ
ਆਏ ਦੇਖਾਂਗਾ ਕਿ ਉਹਦੇ ਮਨ ਦੇ ਵਿੱਚ ਸਾਡੇ ਪ੍ਰਤੀ ਵੈਰ ਹੈ ਜਾਂ ਸਾਡੇ ਪ੍ਰਤੀ ਮਿੱਤਰਤਾਈ ਹੈ ਇਹ ਤਾਂ ਮਿਲ ਕੇ ਹੀ ਪਤਾ ਲੱਗੇਗਾ
ਤੈ ਕਿਵੇਂ ਤੋ ਦਿਓ ਹਟਾਏ
ਇਹ ਕਿਸੇ ਤਰੀਕੇ ਹਟ ਗਿਆ ਤੇ ਮੈਂ ਯਤਨ ਕਰਾਂਗਾ ਵੀ ਉਹ ਨਾ ਹੀ ਆਵੇ ਇਸ ਇਲਾਕੇ ਚ ਜੇ ਮੋੜਿਆ ਜਾ ਸਕਿਆ ਉਹਨੂੰ ਹਟਾਇਆ ਜਾ ਸਕਿਆ ਕਿਸੇ ਤਰੀਕੇ ਤਾਂ ਮੈਂ ਉਹਨੂੰ ਹਟਾਉਣ ਦਾ ਯਤਨ ਕਰਾਂਗਾ ਵੀ ਉਹ ਇਧਰ ਨਾ ਹੀ ਆਵੇ
ਮੈਂ ਚਈਤ ਉਸ ਚੰਬਾ ਦਿਖਾਇਓ ਹੈ ਬੰਦਾ ਵੈ ਬੁਰੀ ਬਲਾਇਓ
ਕਹਿੰਦੇ ਉਹਨੂੰ ਚੰਬਾ ਨਹੀਂ ਵਿਖਾਣਾ ਚਾਹੀਦਾ ਚੰਬਾ ਬੜਾ ਸੋਹਣਾ ਨਗਰ ਹੈ ਬੜੀ ਸੋਹਣੀ ਰਿਆਸਤ ਹੈ ਇਹ ਨਹੀਂ ਉਹਨੂੰ ਵਿਖਾਣੀ ਚਾਹੀਦੀ ਕਿਉਂਕਿ ਬੰਦਾ ਬੜੀ ਬੁਰੀ ਬਲਾ ਹੈ ਖਬਰੇ ਉਹਦੇ ਮਨ ਚ ਕੀ ਆ ਜਾਏ ਜੇ ਚੰਬਾ ਵੇਖ ਕੇ ਆਕੇ ਲਿਆਓ ਜੀ ਚਲੋ ਰਾਜਾ ਜੀ ਇੱਥੋਂ ਅੱਜ ਤੋਂ ਬਾਅਦ ਇਹ ਚੰਬਾ ਸਾਡਾ ਤੇ ਆਪਾਂ ਕੀ ਕਰ ਲੈਣਾ ਉਹਦਾ ਆਪਾਂ ਉਹਦਾ ਕੀ ਵਿਗਾੜ ਲੈਣਾ ਇਸ ਕਰਕੇ ਯਤਨ ਇਹ ਹੀ ਕਰਾਂਗੇ ਵੀ ਉਹ ਚੰਬੇ ਨਾ ਹੀ ਆਵੇ ਤੇ ਚੰਗਾ ਹੈ
ਅੱਛਾ ਕਹੋ ਤੁਮ ਜਾਓ ਵਜ਼ੀਰ
ਚੰਬੇ ਦਾ ਰਾਜਾ ਬੋਲਿਆ ਕਹਿੰਦਾ ਜੀ ਇਹ ਤਾਂ ਤੁਸੀਂ ਬੜੀ ਵਧੀਆ ਗੱਲ ਕਹੀ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਵਜ਼ੀਰ ਸਾਹਿਬ ਜਾਓ ਤੁਸੀਂ ਜਾ ਕੇ ਬੰਦੇ ਨੂੰ ਮਿਲੋ
ਟੁੱਟਤ ਜੁੱਟਤ ਕਰੀਓ ਤੀਰ
ਉੱਥੇ ਚੱਲ ਕੇ ਉਹਨਾਂ ਦੇ ਨਾਲ ਮੇਲ ਮਿਲਾਪ ਕਰੋ ਵੇਖੋ ਜੇ ਟੁੱਟਦੀ ਹੈ ਕਿ ਜੁੜਦੀ ਹੈ ਉੱਥੇ ਜਾ ਕੇ ਤੁਸੀਂ ਉਹਨਾਂ ਨਾਲ ਧੀਰਜ ਨਾਲ ਠਰਮੇ ਨਾਲ ਜਾ ਕੇ ਗੱਲ ਕਰੋ
ਮੈਂ ਕਰਮਾਤੀ ਹੈ ਭਰਪੂਰ
ਉਹ ਸੁਣਿਆ ਬੜਾ ਕਰਾਮਾਤੀ ਹੈ ਕਰਾਮਾਤਾਂ ਨਾਲ ਤਾਂ ਭਰਿਆ ਪਿਆ ਭਰਪੂਰ ਦਾ ਮਤਲਬ ਹੁੰਦਾ ਭਰੇ ਹੋਏ ਨੇ ਕਹਿੰਦੇ ਸੁਣਿਆ ਵੀ ਉਹ ਤਾਂ ਕਰਾਮਾਤਾਂ ਨਾਲ ਭਰਿਆ ਪਿਆ ਲਬਾ ਲਬ ਅਜਮਤਾਂ ਸ਼ਕਤੀਆਂ ਦੀ ਤਾਂ ਗਿਣਤੀ ਕੋਈ ਨੀ ਉਹਦੇ ਕੋਲ ਕਿੰਨੀਆਂ ਕਹਾਣ
ਜੇ ਉਧਰ ਉਹ ਰੱਖੀਓ ਦੂਰ
ਪੈਸਾ ਲੈ ਜਾ ਰੁਪਈਏ ਲੈ ਜਾ ਜਿੰਨੇ ਚਾਹੀਦੇ ਨੇ ਇਹ ਰੁਪਈਏ ਪੈਸੇ ਉਹਨੂੰ ਦੇ ਕੇ ਦੂਰ ਹੀ ਰੱਖ ਆਖੋ ਮਹਾਰਾਜ ਤੁਸੀਂ ਦੂਰ ਹੀ ਰਹੋ ਜਿੰਨੇ ਰੁਪਈਏ ਪੈਸੇ ਤੁਹਾਨੂੰ ਚਾਹੀਦੇ ਨੇ ਤੁਹਾਡੇ ਕੋਲ ਹਾਜ਼ਰ ਕਰ ਦਿੰਦੇ ਰੱਖੋ ਆਪਣੇ ਕੋਲ ਪਰ ਤੁਸੀਂ ਚੰਬੇ ਵੱਲ ਨਿਗਾਹ ਨਾ ਕਰੋ ਉਧਰ ਨਾ ਜਾਓ ਦੂਰੋਂ ਹੀ ਉੱਥੇ ਦ੍ਰਿਸ਼ਟੀ ਰੱਖੋ ਕੋਲ ਨਾ ਆਓ ਕਹਿੰਦੇ ਜਿੰਨੇ ਪੈਸੇ ਰੁਪਈਏ ਚਾਹੀਦੇ ਨੇ ਉਹ ਜਾ ਕੇ ਉਹਨੂੰ ਦੇ ਕੇ ਉਹਨੂੰ ਦੂਰ ਹੀ ਰੱਖੋ
ਉਹ ਵਜ਼ੀਰ ਸਾਹਿਬ ਪਹੁੰਚੇ ਜਾਏ
ਇਹ ਸੁਣ ਕੇ ਉਹ ਵਜ਼ੀਰ ਨੇ ਕੁਝ ਰੁਪਈਏ ਲਏ ਕੁਝ ਮੋਹਰਾਂ ਲਈਆਂ ਕੁਝ ਅਨਕ ਪ੍ਰਕਾਰ ਦੇ ਤੋਹਫੇ ਲਏ ਉਹ ਵਸਤੂਆਂ ਲੈ ਕੇ ਵਜ਼ੀਰ ਬਾਬਾ ਬੰਦਾ ਸਿੰਘ ਜੀ ਦੇ ਕੋਲ ਆਇਆ
ਬੰਦਾ ਸਾਹਿਬ ਬੈਠਾ ਆਏ
ਬਾਬਾ ਬੰਦਾ ਸਿੰਘ ਜੀ ਆਣ ਕੇ ਬੈਠੇ ਹੋਏ ਸਨ ਉਥੇ ਉਹ ਚੰਬੇ ਦੇ ਰਾਜੇ ਦਾ ਵਜ਼ੀਰ ਚੱਲ ਕੇ ਆਇਆ
ਜਾ ਬੰਦੇ ਕੋ ਚੜਾਵਾ ਦਿਓ ਬੰਦੇ ਖੁਸ਼ੀਆਂ ਸਾਥੋਂ ਲਿਓ
ਜਿਹੜਾ ਚੜਾਵਾ ਲਿਆਇਆ ਸੀ ਉਹ ਚੜਾਵਾ ਬਾਬਾ ਜੀ ਬੰਦਾ ਸਿੰਘ ਜੀ ਬਹਾਦਰ ਨੂੰ ਆ ਕੇ ਨੇ ਚੜਾਇਆ ਤੇ ਬਾਬਾ ਬੰਦਾ ਸਿੰਘ ਜੀ ਵੀ ਬੜੇ ਖੁਸ਼ ਹੋਏ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਇਹਦੇ ਤੇ ਬੜੀਆਂ ਖੁਸ਼ੀਆਂ ਕੀਤੀਆਂ
ਦੋਹੇਰਾ ਕਹੋ ਬੰਦੇ ਤੁਮ ਜਿਨ ਡਰੇ ہم آویں ہوئے فقیر.
بابا بندہ سنگھ جی جان گے کہ وزیر ڈریا ہویا راجہ ڈریا ہویا ساڈے تو. بابا جی کہن لگے را وزیر نو وزیر صاحب راجے نو کہو کہ وہ اپنے من چ مت ڈرے. جن دا مطلب ہوندا مت. وہ اپنے ہردے چ مت ڈرے. اسی کیول جرنیل بن کے فوجدار بن کے کوئی مہان سورمے بن کے نہیں آوانگے. اسی چمبے دے علاقے چ فقیر بن کے آوانگے. ایک فقیری روپ دھارن کر کے فقیر بن کے آوانگے.
مل جاویں گے سیل کر راجے کو وزیر.
اے وزیر جا کے اپنے راجے نو کہہ دے کہ اسی کیول ایک فقیر بن کے آوانگے اور اتھوں دے علاقے دا سیل کرانگے. چمبا ویکھاں گے آڑا دوڑا گھماں گے اور اتھوں مڑ کے واپس آ جاواں گے. بس ایتھے تک یہ گل سیمت ہے.
جو پئی اور بات بیر بندے کہے.
ایدے تو علاوہ بابا بندہ سنگھ جی نے ایک ہور بھی گل کہی.
بوج چھوڑ میں آؤں تے
جے انہوں ڈر ہے تے بھی کہہ دی جا کے میں فوج نہیں نال لے آواں گا. میں اکلا آواں گا. اپنے نال کوئی سپاہی کوئی فوجا نہیں لے کے آواں گا.
رب وزیر نے لینی مار.
یہ گل سن کے وزیر نے آخیا بھی کلا آئے گا تے پھر تا کوئی گل نہیں. فوج آئے گی پھر ڈر ہے پھر پہ ہے کہ خبرے کی کرے گا. جی کلا ہن نو راضی ہے تا پھر کوئی گل نہیں. یہ گل وزیر نے بھی مان لئی.
کلا تاری چت اور ہے تھان.
وہ سوچدا سی بھی میں تا ہور ہی سوچدا سی من وچ پر ایتھے تا گل ہور ہی ہے. اسی سوچدے سی کہ چمبے تے قبضہ کرنا چاہندا بندہ پر اے تا کیول فقیر بن کے چمبا ویکھنا چاہندا ہے.
جے کتھن را اک ہوتو ات
آخیا وزیر نے آخیا مہاراج چلو جے تسی کلیا جانا تے پھر چلو میرے نال. چمبے دا جڑا سیدھا رستہ سی او سوکھا سی. اس رستے نہیں لے کے گیا. جان بوجھ کے بابا بندہ سنگھ بہادر نو چمبے نو جان والا ایک بڑا اوکھا راہ سی کٹھن راہ سی. اس رستے تے لے کے چلیا.
کب تیکھن پت پر چڑھاوے.
بڑے تکھے تکھے راہ نے. پربتاں دے نکے نکیاں پگ ڈنڈیاں نے. انہاں پگ ڈنڈیاں تے بندہ سنگھ نو چڑھاوندا ہے.
سہ دیکھ کے اتشے پہ کھاوے.
تے ویکھ ویکھ کے بڑا ڈردا بھی ہے کہ بندے نو پہاڑاں دا علاقہ نہیں پتا. اے کدے چلیا نہیں پہاڑاں وچ. جان بوجھ کے جڑے اوکھے اوکھے راہ نے انہاں راہاں تو لے کے جا رہے ہیں.
اتھی ندی جے بہتی تیز.
بڑی تیز ندی وگدی سی جتھوں بہت زیادہ تیزی نال پانی کہ جڑا ہاتھیاں نو بھی روڑ کے لے جائے. اینا تیز پانی جتھوں چلدا سی.
گرے اوچتے جل بوئے.
اونچائی تو جل تھلے ڈگدا سی. بہت تیزی نال جل ڈگدا سی.
میں مچھی تے تارے تاوے.
خالصہ جی مچھی دا سبھاؤ ہوندا ہے کہ جدھروں پانی آؤندا ہے نا اس پاسے نو اس پانی نو کٹ کے ادھر نو ودھدی ہے. پر اے پانی اینا تیز سی کہ مچھی اس پانی دی تیزی نو چیر کے اوپر نہیں سی جا سکتی. پانی دے نال وہ جاندی سی پچھے نو. اونوں چیر کے اوپر نہیں سی جا سکتی. اینا تیز پانی سی اتھے چلدا.
جو پنالیوں کوٹھے پر جاوے.
خالصہ جی مچھی اینی تیز ہندی ہے کہ جدوں میہ پیندا نا تے چھتاں تو پتناڑیاں وچوں پرناڑیاں دے وچوں جدوں پانی تھلے آؤندا ہے تے جیڑی مچھی ہندی ہے تھلیوں پرنالیاں دے وچوں چڑھ کے چھت تے جا پہنچدی ہے. اینی تیز ہندی ہے. اسی ویکھ دے بھی رہے ہیں چھوٹے ہندیاں جدوں پتناڑیاں دے وچوں مچھیاں چھت تے آ پہنچدیاں سن. اینی تیزی دے نال او مچھی چلدی ہے. پر کہندے ایتھے او مچھی بھی فیل ہو جاندی سی. اینا تیز پانی کہ اونوں چیر نہیں سی سکدی.
تے او بندے نے گھوڑا توائے.
بابا بندہ سنگھ جی نے سیدھے رستے جان دی بجائے اس پانی وچ گھوڑا واڑ دتا جتھے اینا تیز پانی سی. اینی تیزی نال پانی کہ مچھی بھی اس پانی نوں چیر نہیں سی سکدی. اس تیز پانی دے وچ بابا جی نے اپنا گھوڑا پا دتا.
گئے او پار جن تلاب مرگائے.
بابا جی ویکھدیاں وہ ندی پار کر کے پارلے پاسے جا پہنچے. ادا جویں کوئی مرغابی کسے تلاب نو پار کر کے پارلے پاسے جا پہنچدی ہے. ادا بابا جی بڑے سوکھے ڈنگ دے نال ہی گھوڑے سمیت उस पानी दे विचों पार जा निकले।
फिर बंदे ने घोड़ा मुड़ाया जन कर कबूतर उड़ते आया।
एक बारी तां पार चले गए पारले पासों फिर उरले पासे घोड़ा लियाउण लगे। एक बारी पार लंघ के फिर उरे आउण लगे। कहदे एदा घोड़ा उड़ा के लियांदा जिवें कबूतर उड़ के आउंदा है।
दोहेरा घोड़ा कढ़ायो पत्थर सोते दयो खड़ाए।
उत्थे बाबा जी ने अपनी एक यादगार कैम कीती बाबा बंदा सिंह जी बहादुर ने कि इथों असीं घोड़ा कढ़िया सी दरिया विचों। उन्हां ने एक पत्थर दा घोड़ा कढ़वा के उत्थे रख दिता। पत्थर दा घोड़ा कढ़वा के उस जगह ते रख दिता।
भयो अचंबो जगत में है अबलो ते थाए।
चंबे दे विच ओ जगह भाई रतन सिंह जी कहंदे भी हुण तक बनी हुई है। ओ घोड़ा पत्थर दा हुण तक भी बनिया होया जिथे एहो जा अचंबा होया सी कि उस तेज पानी विचों बाबा जी घोड़ा लैके पार गए फिर वापस आए सन। कहंदे अज भी उत्थे ओ पत्थर दा घोड़ा बनिया होया बाबा बंदा सिंह जी दी यादगार निशानी ते तौर ते ओ जगह बनी हुई है। कहंदे अज तक लोग उत्थे जाके वेख के अचंबित हुंदे ने कि इथों बंदा सिंह घोड़ा पार लैके गया किवें सी।
चौपाए जगत सर्ब अचरज ते भयो।
ये ता सारा जगत एक बेरी अचरज हो गया हैरानी दे वर्त अचंबे विच सारे लोग वर्त गए।
खड़ा घोड़ा मद बंदा कयो।
जिथे बड़ा तेज पानी वेंदा सी ओदे विचकार बाबा जी ने अपना घोड़ा खड़ा कर दिता। हालांकि उत्थे रह नहीं सकदा घोड़ा खड़ा पर ए भी कला सी खालसे दे अगे ता अटक दरिया भी अटक गए ओ भी अटक गए सन। बाबा बंदा सिंह जी बहादुर भी कलावान पुरुष ने कहंदे उन्हां दा घोड़ा भी विच अटकया होया खड़िया होया।
यूं जब देखी कला वजीर
जदों उस वजीर ने बाबा जी दी प्रतख कला वेखी।
सो डर पियो मन कंपियो शरीर।
मालिक डर गया ते डर नाल उहदा शरीर कंबण लगा कि मैं तां जान बुझ के औखे राह लैके जा रहा सी पर ए तां दरिया दे विचों तेज पानी विचों पार जा निकले फिर उरे आ गए ने। इना वास्ते तां कोई राह औखा है ही नहीं। एक दम वजीर डर गया कंब गया।
चरनी पर के बचन सो कयो।
बाबा जी दे चरनी टह पिया ओ वजीर चरनी टह के बाबा जी नूं बेनती करके कहण लगा।
अमरी खता सो तुम बख्शयो।
कहण लगा बाबा जी बख्श लो मैं खता कीती जान बुझ के तुहानू इस औखे रस्ते लैके जा रहा सी। ए मेरी बड़ी वड्डी भुल है ए मेरी बड़ी वड्डी खता है ते तुसी कृपा करके मेरी इस खता नू बख्श दियो।
योई तुमको चाहियत कई।
तुहानू बाबा बंदा सिंह जी कहण लगे कहंदे तुहानू इसे तरह ही करना चाहिदा।
हमको त्यों ही चाहियत बख्शे।
तुहानू इसे तरह ही बख्शना चाहिदा तुहानू इसे तरह ही अपनी भुल बख्शानी चाहिदी सी और साडा फर्ज बनदा है कि तुसी अपनी भुल बख्शा रहे हो ते सानू बख्श देनी चाहिदी है असी बख्श रहे हां। एदा बाबा बंदा सिंह जी बहादुर चंबे दे इलाके नू वधे ने। ओ कथा आप जी अगलिया प्रसंगां च सरवण करोगे। गुरु पंथ दा बाबा बंदा सिंह जी बहादुर दा इतिहास कथन करदिया होईयां अनेकां प्रकार दियां भुल्लां दी खिमा करनी अरदास करनी सतगुरु जी अगे वास्ते सुमत प्रदान करन।